ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلے کہ بائبل کہانی تواڈی خدمت چ پیش کیتی جائے۔ سو بچو، اج میں تانوں بائبل مقدس چوں ہنانیہ تے سفیرا دے بارے دساں گی کہ انہاں نے کیڑا گناہ کیتا جن دی وجہ نال انہاں نوں اپنی جان نوں کھونا پیا تے انہاں نوں موت دا سامنا کرنا پیا۔ پیارے بچو، اگر اسی بائبل مقدس چوں ایمال دی کتاب اندے پنجویں باب دی پہلی آیت تو لے کے گیارہویں آیت تک پڑھیے تے ایتھے لکھا ہے کہ ہنانیہ تے اندی بیوی سفیرا دونوں نے مل کے فیصلہ کیتا کہ وہ اپنی جائیداد ویچ کے رسولاں نوں خوشخبری پھیلان دے لئی بطور عطیہ دین۔ انہوں نے جائیداد ویچی تے ہنانیہ نے اپنی بیوی دے جاندے ہویاں قیمت چوں کچھ رکھیا تے ایک حصہ لیا کے رسولاں دے پیراں چ رکھ دتا۔ پیارے بچوں، یاد رکھو کہ ابتدائی کلیسیا چ ہنانیہ تے سفیرا اسی طرح کلیسیا دے بے ایمان تے غیر معتبر ممبران سن جویں یسوع مسیح دے شاگرداں چ یہودا اسکریوتی سی، کیونکہ جس طرح یہودا اسکریوتی نے مکار کیتی اسی طرح ہنانیہ تے سفیرا نے دکھاوے دے طور تے اپنی جائیداد ویچی مگر مکاری کر کے ਉਹਦਾ ਕੁਝ ਹਿੱਸਾ ਆਪਣੇ ਕੋਲ ਹੀ ਰੱਖ ਲਿਆ। ਮਗਰ ਜ਼ਾਹਿਰ ਹੈ ਕਿ ਤਾਂ ਕਿ ਅਸੀਂ ਜਾਇਦਾਦ ਵੇਚ ਕੇ ਖੁਸ਼ਖਬਰੀ ਫੈਲਾਉਣ ਦੇ ਲਈ ਸਾਰੀ ਰਕਮ ਰਸੂਲਾਂ ਨੂੰ ਦੇ ਦਿੱਤੀ ਏ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਨੇ ਜਾਇਦਾਦ ਵੇਚਣ ਦਾ ਫੈਸਲਾ ਕੀਤਾ ਸੀ ਤਾਂ ਇਹ ਰੂਲ ਕੁਦਸ ਹੀ ਸੀ ਜਿਹਨੇ ਉਹਨਾਂ ਨੂੰ ਇਸ ਨੇਕ ਕੰਮ ਦੇ ਲਈ ਉਭਾਰਿਆ ਸੀ। ਮਗਰ ਖੁਦਾਵੰਦ ਦੇ ਹਿੱਸੇ ਨੂੰ ਕਾਰ 'ਚ ਰੱਖਣ ਦੀ ਸਲਾਹ ਉਹਨਾਂ ਨੂੰ ਸ਼ੈਤਾਨ ਨੇ ਦਿੱਤੀ ਸੀ। ਉਹਨਾਂ ਦੇ ਇਸ ਅਮਲ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਖੁਦਾ ਅਤੇ ਦੌਲਤ ਦੋਨਾਂ ਦੀ ਖਿਦਮਤ ਕਰਨਾ ਚਾਹੁੰਦੇ ਸਨ, ਜਿਹਦੀ ਕਿ ਖੁਦਾਵੰਦ ਨੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ। ਪਿਆਰੇ ਬੱਚੋ, ਜਦੋਂ ਹਨਾਨੀਆਂ ਅਤੇ ਸਫੀਰਾ ਨੂੰ ਅਬਲੀਸ ਨੇ ਝੂਠ ਬੋਲਣ ਦੀ ਸਲਾਹ ਦਿੱਤੀ ਤਾਂ ਉਹਨਾਂ ਨੇ ਉਹਦਾ ਮੁਕਾਬਲਾ ਨਾ ਕੀਤਾ ਬਲਕਿ ਉਹਦੇ ਲਈ ਆਪਣਾ ਦਿਲ ਖੋਲ੍ਹ ਦਿੱਤਾ। ਅਗਰ ਉਹ ਮੁਕਾਬਲਾ ਕਰਦੇ ਤਾਂ ਆਜ਼ਮਾਇਸ਼ 'ਚ ਨਾ ਪੈਂਦੇ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਰੂਲ ਕੁਦਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਪਤਰਸ ਰਸੂਲ ਨੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਦੋਨਾਂ ਨੇ ਆਦਮੀਆਂ ਨਾਲ ਨਹੀਂ ਬਲਕਿ ਖੁਦਾਵੰਦ ਨਾਲ ਝੂਠ ਬੋਲਿਆ ਏ। ਇਹ ਜ਼ਰੂਰੀ ਨਹੀਂ ਸੀ ਕਿ ਹਨਾਨੀਆ ਆਪਣੀ ਜ਼ਮੀਨ ਵੇਚਦਾ ਅਤੇ ਨਾ ਹੀ ਕਿਸੇ ਨੇ ਉਹਨੂੰ ਇਸ ਗੱਲ ਦੇ ਲਈ ਮਜਬੂਰ ਕੀਤਾ ਸੀ ਕਿ ਉਹ ਜ਼ਮੀਨ ਵੇਚ ਕੇ ਕੀਮਤ ਰਸੂਲਾਂ ਦੇ ਕਦਮਾਂ 'ਚ ਰੱਖੇ। ਮਗਰ ਬੱਚੋ, ਉਸ ਵੇਲੇ ਹਰ ਇੱਕ ਤੋਂ ਇਸ ਗੱਲ ਦੀ ਤਵੱਕਾ ਕੀਤੀ ਜਾਂਦੀ ਸੀ ਕਿ ਜੋ ਕੁਝ ਉਹਨਾਂ ਨੇ ਇਮਾਨਦਾਰੀ ਨਾਲ ਖੁਦਾਵੰਦ ਨੂੰ ਦੇਣ ਦੀ ਮੰਨਤ ਮੰਨੀਏ ਉਹਨੂੰ ਪੂਰਾ ਕਰੇ। ਉਹ ਖੁਦਾਵੰਦ ਦੇ ਕੰਮ ਦੇ ਲਈ ਦੇਣ ਜਾਂ ਨਾ ਦੇਣ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਸਨ, ਯਾਨੀ ਜੋ ਉਹਨਾਂ ਦੀ ਨਜ਼ਰ 'ਚ ਅੱਛਾ ਮਾਲੂਮ ਹੋਏ ਉਹ ਕਰੇ। ਹੋ ਸਕਦਾ ਹੈ ਕਿ ਉਹਨਾਂ ਨੇ ਥੋੜ੍ਹੀ ਜਿਹੀ ਰਕਮ ਬਚਾ ਕੇ ਘਰ 'ਚ ਰੱਖ ਲਈ ਹੋਏ, ਮਗਰ ਇਹ ਥੋੜ੍ਹੀ ਜਿਹੀ ਰਕਮ ਜਾਂ ਥੋੜ੍ਹੀ ਬੇਈਮਾਨੀ ਉਹਨਾਂ ਦੇ ਲਈ ਵਬਾਲੇ ਜਾਨ ਬਣ ਗਈ। ਪਿਆਰ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਪਤਰਸ ਰਸੂਲ ਨੇ ਹਨਾਨੀਆਂ ਨੂੰ ਇਹ ਕਿਹਾ ਕਿ ਤੂੰ ਇਨਸਾਨ ਨਾਲ ਹੀ ਨਹੀਂ ਬਲਕਿ ਰੂਲ ਕੁਦਸ ਨਾਲ ਵੀ ਝੂਠ ਬੋਲਿਆ ਏ, ਅਤੇ ਜਦੋਂ ਪਤਰਸ ਰਸੂਲ ਦੀਆਂ ਇਹ ਗੱਲਾਂ ਹਨਾਨੀਆਂ ਨੇ ਸੁਣੀਆਂ ਉਸੇ ਵਕਤ ਹੀ ਉਹਦਾ ਦਮ ਨਿਕਲ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਕੇ ਮਰ ਗਿਆ। ਪਿਆਰੇ ਬੱਚੋ, ਉਸ ਵੇਲੇ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ ਸਭ ਸੁਣਨ ਵਾਲਿਆਂ 'ਤੇ ਬੜਾ ਖੌਫ ਛਾ ਗਿਆ ਅਤੇ ਫਿਰ ਜਵਾਨਾਂ ਨੇ ਅੰਦਰ ਆ ਕੇ ਉਹਨੂੰ ਮੁਰਦਾ ਪਾਇਆ ਅਤੇ ਉਹਨੂੰ ਬਾਹਰ ਲਿਜਾ ਕੇ ਦਫ਼ਨ ਕਰ ਦਿੱਤਾ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਥੋੜ੍ਹੀ ਦੇਰ ਬਾਅਦ ਹੀ ਹਨਾਨੀਆਂ ਦੀ ਬੀਵੀ ਸਫੀਰਾ ਆਪਣੇ ਸ਼ੌਹਰ ਨੂੰ ਲੱਭਦੀ ਹੋਈ ਪਤਰਸ ਰਸੂਲ ਦੇ ਕੋਲ ਆ ਗਈ ਅਤੇ ਉਹਨੂੰ ਵੀ ਪਤਰਸ ਰਸੂਲ ਨੇ ਪੁੱਛਿਆ ਕਿ ਤੁਸੀਂ ਕੀ ਇਹਨੇ 'ਚ ਹੀ ਜ਼ਮੀਨ ਵੇਚੀ ਸੀ? ਅਤੇ ਬੱਚੋ, ਅਸੀਂ ਵੇਖਦੇ ਹਾਂ ਕਿ ਸਫੀਰਾ ਨੇ ਵੀ ਇਹੋ ਹੀ ਕਿਹਾ ਕਿ ਹਾਂ, ਅਸੀਂ ਇਹਨੇ 'ਚ ਹੀ ਜ਼ਮੀਨ ਵੇਚੀ ਸੀ। ਪਤਰਸ ਰਸੂਲ ਤੇ ਜਾਣਨਾ ਚਾਹੁੰਦੇ ਸਨ ਕਿ ਸ਼ਾਇਦ ਸਫੀਰਾ ਦਾ ਇਸ ਫਰੇਬ 'ਚ ਹਿੱਸਾ ਨਹੀਂ, ਮਗਰ ਉਹਨੇ ਵੀ ਝੂਠ ਬੋਲ ਕੇ ਇਹ ਸਾਬਿਤ ਕਰ ਦਿੱਤਾ ਕਿ ਦੋਨੋਂ ਝੂਠ ਬੋਲਣ ਦੀ ਸਕੀਮ 'ਚ ਬਰਾਬਰ ਦੇ ਹਿੱਸੇਦਾਰ ਸਨ। ਪਤਰਸ ਰਸੂਲ ਨੇ ਉਸ ਵੇਲੇ ਉਹਨੂੰ ਕਿਹਾ ਕਿ ਤੁਸੀਂ ਕਿਉਂ ਖੁਦਾ ਨੂੰ ਆਜ਼ਮਾਉਣ ਦੇ ਲਈ ਏਕਾ ਕੀਤਾ ਏ? ਵੇਖ, ਤੇਰੇ ਸ਼ੌਹਰ ਦੇ ਦਫ਼ਨ ਕਰਨ ਵਾਲੇ ਦਰਵਾਜ਼ੇ 'ਤੇ ਹੀ ਖੜ੍ਹੇ ਨੇ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ। ਅਤੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਸੇ ਦਮ ਹੀ ਸਫੀਰਾ ਵੀ ਪਤਰਸ ਰਸੂਲ ਦੇ ਕਦਮਾਂ 'ਚ ਡਿੱਗ ਪਈ ਅਤੇ ਉਹਦਾ ਵੀ ਦਮ ਨਿਕਲ ਗਿਆ। ਕੁਝ ਜਵਾਨ ਫਿਰ ਅੰਦਰ ਆਏ ਅਤੇ ਉਹਨੂੰ ਆ ਕੇ ਮੁਰਦਾ ਪਾਇਆ ਅਤੇ ਉਹਨਾਂ ਨੇ ਸਫੀਰਾ ਨੂੰ ਵੀ ਬਾਹਰ ਲਿਜਾ ਕੇ ਉਹਦੇ ਸ਼ੌਹਰ ਦੇ ਕੋਲ ਦਫ਼ਨ ਕਰ ਦਿੱਤਾ। ਇਹ ਸਭ ਕਲੀਸੀਆ ਬਲਕਿ ਉਹਨਾਂ ਗੱਲਾਂ ਦੇ ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ। ਪਿਆਰੇ ਬੱਚੋ, ਬੇਸ਼ੱਕ ਇਹ ਬੜੀ ਸਖਤ ਤੇ ਫੌਰੀ ਸਜ਼ਾ ਸੀ। ਇਹ ਖੁਦਾਵੰਦ ਨੇ ਕਿਉਂ ਕੀਤਾ ਅਸੀਂ ਨਹੀਂ ਜਾਣਦੇ। ਹਾਂ, ਅਲਬਤਾ ਇਹ ਜ਼ਰੂਰ ਜਾਣਦੇ ਹਾਂ ਕਿ ਹਨਨੀਆਂ ਅਤੇ ਸਫੀਰਾ ਇਬਤਦਾਈ ਕਲੀਸਿਆ ਦੇ ਰੁਕਨ ਸਨ। ਉਹਨਾਂ ਨੇ ਖੁਦਾਵੰਦ ਦੀ ਨਜ਼ਦੀਕੀ ਅਤੇ ਨਜਾਤ ਦੇ ਬਾਰੇ ਜਾਣਿਆ, ਸ਼ਾਇਦ ਰੂਹ ਦੀ ਬਖਸ਼ਿਸ਼ ਨੂੰ ਵੀ ਹਾਸਿਲ ਕੀਤਾ, ਮਗਰ ਜਲਦ ਹੀ ਉਹ ਬਦੀ ਦੀ ਰੂਹ ਦੇ ਸ਼ਿਕੰਜੇ 'ਚ ਫਸ ਗਏ। ਪਿਆਰੇ ਬੱਚੋ, ਅਗਰ ਉਸ ਵੇਲੇ ਖੁਦਾਵੰਦ ਫੌਰੀ ਤੌਰ 'ਤੇ ਐਸਾ ਨਾ ਕਰਦੇ ਤਾਂ ਰਸੂਲਾਂ ਦੇ ਕੰਮ 'ਚ ਬੜੀ ਰੁਕਾਵਟ ਪੈਦਾ ਹੋ ਜਾਂਦੀ। ਹਨਨੀਆਂ ਅਤੇ ਸਫੀਰਾ ਜੈਸੇ ਲੋਕਾਂ ਦੀ ਤਾਦਾਦ ਵੱਧਦੀ ਜਾਂਦੀ ਅਤੇ ਇਹ ਕੰਮ ਖੁਦਾਵੰਦ ਨੇ ਆਪਣੀ ਇਬਤਦਾਈ ਕਲੀਸੀਆ ਨੂੰ ਬਚਾਉਣ ਦੇ ਲਈ ਹੀ ਕੀਤਾ, ਤਾਂ ਕਿ ਇਸ ਵਾਕਿਏ ਨਾਲ ਜਿਹੜਾ ਕਲੀਸੀਆ 'ਚ ਖੌਫ ਪੈਦਾ ਹੋਇਆ ਹੈ ਉਹ ਲੋਕਾਂ ਦੀ ਜ਼ਿੰਦਗੀ 'ਚ ਮੌਜੇ ਤੋਂ ਘੱਟ ਨਹੀਂ ਸੀ। ਪਿਆਰੇ ਬੱਚੋ, ਇਸ ਬਾਈਬਲ ਕਹਾਣੀ 'ਚ ਤੁਸੀਂ ਇਸ ਗੱਲ ਨੂੰ ਵੀ ਸਿੱਖਦੇ ਹੋ ਕਿ ਹਨਨੀਆਂ ਅਤੇ ਸਫੀਰਾ ਨੇ ਨਾ ਸਿਰਫ ਇਨਸਾਨ ਨਾਲ ਬਲਕਿ ਖੁਦਾਵੰਦ ਨਾਲ ਵੀ ਝੂਠ ਬੋਲਿਆ। ਇਸ ਲਈ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਨੂੰ ਸਜ਼ਾ ਦਿੱਤੀ ਤਾਂ ਕਿ ਦੂਸਰੇ ਲੋਕ ਐਸਾ ਨਾ ਕਰਨ। ਯਾਦ ਰੱਖੋ ਕਿ ਖੁਦਾਵੰਦ ਨੂੰ ਝੂਠੇ ਲੋਕ ਪਸੰਦ ਨਹੀਂ ਅਤੇ ਐਸੇ ਲੋਕ ਜਿਹੜੇ ਕਿ ਖੁਦਾਵੰਦ ਨੂੰ ਧੋਖਾ ਦਿੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-962। ਨੰਬਰ ਇੱਕ ਵਾਰ ਫਿਰ ਨੋਟ ਕਰ ਲਏ 0092-310-17-67-962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਮੁਕਾਸ਼ਵਾ ਦੀ ਕਿਤਾਬ ਦੇ ਵਸੀਲੇ ਨਾਲ ਜਹੰਨਮ ਦੇ ਬਾਰੇ ਅਸੀਂ ਜਾਣਾਂਗੇ। ਮਸੀਹ ਵਿੱਚ ਮੇਰੇ ਸਾਥੀਓ, ਕੀ ਕਦੀ ਤੁਸੀਂ ਜਹੰਨਮ ਵੇਖੀਏ, ਯਾਨੀ ਕਿ ਐਸੀ ਜਗ੍ਹਾ ਜਿੱਥੇ ਹਰ ਵੇਲੇ ਅੱਗ ਲੱਗੀ ਹੋਏ। ਯਾਦ ਰੱਖੋ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੀ ਐਸੀ ਜਗ੍ਹਾ ਹੈ ਨੇ ਜਿੱਥੇ ਹਰ ਵੇਲੇ ਧੂੰਆਂ ਹੀ ਧੂੰਆਂ ਨਿਕਲਦਾ ਰਹਿੰਦਾ ਹੈ, ਹਰ ਵੇਲੇ ਅੱਗ ਲੱਗੀ ਰਹਿੰਦੀ ਹੈ, ਅਤੇ ਉਹ ਜਗ੍ਹਾ ਉਹ ਹੁੰਦੀ ਹੈ ਜਿੱਥੇ ਕਚਰਾ ਵਗੈਰਾ ਸੁੱਟਿਆ ਜਾਂਦਾ ਹੈ। ਸੋ ਯਾਦ ਰੱਖੋ ਕਿ ਬਾਈਬਲ ਮੁਕੱਦਸ ਸਾਨੂੰ ਇੱਕ ਐਸੀ ਜਗ੍ਹਾ ਦੇ ਬਾਰੇ ਦੱਸਦੀ ਹੈ ਜਿੱਥੇ ਸਰੀਰਾਂ ਨੂੰ ਜਲਾਇਆ ਜਾਏਗਾ, ਜਿਹਨੂੰ ਅਸੀਂ ਜਹੰਨਮ ਵੀ ਕਹਿੰਦੇ ਹਾਂ। ਸੋ ਆਓ ਅਸੀਂ ਵੇਖੀਏ ਕਿ ਬਾਈਬਲ ਮੁਕੱਦਸ ਵਿੱਚ ਅੱਗ ਦੀ ਝੀਲ ਯਾਨੀ ਕਿ ਜਹੰਨਮ ਇਹਦੇ ਬਾਰੇ ਸਾਨੂੰ ਕੀ ਦੱਸਿਆ ਗਿਆ। ਖੁਦਾ ਦਾ ਕਲਾਮ ਇਸ ਗੱਲ ਨੂੰ ਕਿਵੇਂ ਬਿਆਨ ਕਰਦਾ ਹੈ? ਮੁਕਾਸ਼ਵਤ ਕਿਤਾਬ ਦੇ 20 ਬਾਬ ਦੀ 9ਵੀਂ ਆਇਤ ਵਿੱਚ ਲਿਖਿਆ ਹੈ ਕਿ ਉਹ ਸਾਰੀ ਜ਼ਮੀਨ 'ਤੇ ਫੈਲ ਜਾਣਗੀਆਂ ਅਤੇ ਮੁਕੱਦਸਾਂ ਦੀ ਲਸ਼ਕਰਗਾਹ ਅਤੇ ਅਜ਼ੀਜ਼ ਸ਼ਹਿਰ ਨੂੰ ਚਾਰੋਂ ਤਰਫੋਂ ਘੇਰ ਲੈਣਗੀਆਂ। ਪਾਕ ਕਲਾਮ ਦੇ ਪੜ੍ਹੇ ਸੁਣੇ ਜਾਣ 'ਤੇ ਖੁਦਾ ਦੀ ਬਰਕਤ ਹੋਏ, ਆਮੀਨ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਤ ਕਿਤਾਬ ਦੇ 20 ਬਾਬ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਆਸਮਾਨ ਤੋਂ ਮੁਕੱਦਸ ਸ਼ਹਿਰ ਉਤਰੇਗਾ, ਉਸ ਵੇਲੇ ਸਰੀਰ ਮੁਰਦੇ ਜੀ ਉੱਠਣਗੇ, ਸ਼ੈਤਾਨ ਅਤੇ ਉਹਦੇ ਪੈਰੋਕਾਰ ਮੁਕੱਦਸ ਸ਼ਹਿਰ 'ਤੇ ਹਮਲਾ ਕਰਨਗੇ ਅਤੇ ਉਸ ਵੇਲੇ ਸਰੀਰਾਂ ਨੂੰ ਅੱਗ ਜਲਾ ਦੇਵੇਗੀ ਅਤੇ ਇਹ ਅੱਗ ਆਸਮਾਨ ਤੋਂ ਨਾਜ਼ਲ ਹੋਏਗੀ। ਮੁਕਾਸ਼ਵਤ ਕਿਤਾਬ 20 ਬਾਬ ਦੀ 9ਵੀਂ ਆਇਤ ਵਿੱਚ ਲਿਖਿਆ ਹੈ ਕਿ ਆਸਮਾਨ ਤੋਂ ਅੱਗ ਨਾਜ਼ਲ ਹੋ ਕੇ ਉਹਨਾਂ ਨੂੰ ਖਾ ਜਾਏਗੀ। ਤੇ ਮੁਕਾਸ਼ਵਦ ਕਿਤਾਬ ਦੇ 20 ਬਾਬ ਦੀ 6ਵੀਂ ਆਇਤ ਵਿੱਚ ਲਿਖਿਆ ਹੈ ਕਿ ਮੁਬਾਰਕ ਤੇ ਮੁਕੱਦਸ ਉਹ ਨੇ ਜਿਹੜੇ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਣਗੇ, ਉਹਨਾਂ ਤੇ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਏਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਗੁਨਾਹ ਦੀ ਮਜ਼ਦੂਰੀ ਮੌਤ ਹੈ ਤੇ ਬਾਈਬਲ ਮੁਕੱਦਸ ਜਿਹੜੀ ਮੌਤ ਤੋਂ ਸਾਨੂੰ ਬਚਾਉਣਾ ਚਾਹੁੰਦੀ ਏ ਉਹ ਦੂਜੀ ਮੌਤ ਹੈ ਜਿਹੜੀ ਕਿ ਲਾਨਤੀ ਮੌਤ ਹੈ ਤੇ ਇਸ ਲਾਨਤੀ ਮੌਤ ਨੂੰ ਯਿਸੂ ਮਸੀਹ ਨੇ ਪਹਿਲੋਂ ਹੀ ਆਪਣੇ ਉੱਤੇ ਲੈ ਲਿਆ ਤਾਂ ਕਿ ਅਸੀਂ ਉਹਦੇ ਮਾਰ ਖਾਣ ਨਾਲ ਸ਼ਿਫਾ ਪਾਈਏ, ਨਜਾਤ ਪਾਈਏ। ਸੋ ਯਾਦ ਰੱਖੋ ਕਿ ਪਹਿਲੀ ਉਹ ਮੌਤ ਹੈ ਜਿਹੜੀ ਕਿ ਜਿਸਮਾਨੀ ਮੌਤ ਹੈ ਜਿਹੜੀ ਕਿ ਹਰ ਇਨਸਾਨ 'ਤੇ ਆਉਂਦੀ ਹੈ, ਜਿਹੜੀ ਕਿ ਕੁਦਰਤੀ ਮੌਤ ਹੈ, ਪਰ ਜਿਹੜੀ ਦੂਜੀ ਮੌਤ ਹੈ ਉਹ ਗੁਨਾਹ ਦੀ ਸਜ਼ਾ, ਜਿਹਨੂੰ ਅਸੀਂ ਗੁਨਾਹ ਦੀ ਮਜ਼ਦੂਰੀ ਕਹਿੰਦੇ ਹਾਂ, ਉਹ ਦੂਜੀ ਮੌਤ ਹੈ ਤੇ ਦੂਜੀ ਮੌਤ ਆਖਰੀ ਮੌਤ ਹੈ, ਇਹਦੇ ਬਾਅਦ ਕੋਈ ਜ਼ਿੰਦਗੀ ਨਹੀਂ। ਪਰ ਇਹ ਮੌਤ ਉਹਨਾਂ ਦੇ ਲਈ ਹੈ ਜਿਹੜੇ ਤੌਬਾ ਨਹੀਂ ਕਰਦੇ, ਜਿਹੜੇ ਸਰੀਰ ਨੇ, ਬਦਕਾਰ ਨੇ, ਗੁਨਾਹ ਕਰਨ ਵਾਲੇ, ਇਹ ਸ਼ੈਤਾਨ ਤੇ ਸਰੀਰਾਂ ਦੇ ਲਈ ਹੈ, ਸਾਡੇ ਲਈ ਨਹੀਂ ਹੈ। ਅਸੀਂ ਜਿਹੜੇ ਕਿ ਯਿਸੂ ਮਸੀਹ ਦੇ ਮਾਨ ਲਿਆਏ ਹਾਂ, ਬਲਕਿ ਸਾਡੇ ਲਈ ਤੇ ਨਵਾਂ ਆਸਮਾਨ ਤੇ ਨਵੀਂ ਜ਼ਮੀਨ ਬਣਾਈ ਗਈ ਹੈ, ਤਿਆਰ ਕੀਤੀ ਗਈ ਹੈ। ਮੁਕਾਸ਼ਵਦ ਕਿਤਾਬ ਦੇ 21 ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ, ਫਿਰ ਮੈਂ ਇੱਕ ਨਵੇਂ ਆਸਮਾਨ ਤੇ ਨਵੀਂ ਜ਼ਮੀਨ ਨੂੰ ਵੇਖਣਾ ਵਾ, ਕਿਉਂਕਿ ਪਹਿਲਾਂ ਆਸਮਾਨ ਤੇ ਪਹਿਲੀ ਜ਼ਮੀਨ ਵੀ ਜਾਂਦੀ ਰਹੀ ਤੇ ਸਮੁੰਦਰ ਵੀ ਨਾ ਰਿਹਾ। ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਆਪਣੇ ਲੋਕਾਂ ਨੂੰ, ਰਾਸਤਬਾਜ਼ ਲੋਕਾਂ ਨੂੰ ਆਪਣੀ ਬਾਦਸ਼ਾਹੀ ਵਿੱਚ ਲੈ ਜਾਏਗਾ ਤੇ ਉਹ ਉਹਨਾਂ ਦੇ ਅੱਖਾਂ ਦੇ ਸਾਰੇ ਆਂਸੂ ਪਹੁੰਚ ਦੇਵੇਗਾ। ਇਹਦੇ ਬਾਅਦ ਨਾ ਮੌਤ ਹੋਏਗੀ, ਨਾ ਮਾਤਮ ਹੋਏਗਾ, ਨਾ ਆਹੋ ਨਾਲਾ, ਨਾ ਦਰਦ, ਕਿਉਂਕਿ ਪਹਿਲੀਆਂ ਛਾਵਾਂ ਖਤਮ ਹੋ ਜਾਣਗੀਆਂ। ਸੋ ਮਸੀਹ ਵਿੱਚ ਮੇਰੇ ਸਾਥੀਓ, ਜਿਹੜੀ ਦੁਨੀਆਂ ਵਿੱਚ ਅਸੀਂ ਰਹਿੰਦੇ ਹਾਂ, ਇਹ ਦੁਨੀਆਂ ਮੌਤ ਦੇ ਨਾਲ, ਮੁਸੀਬਤਾਂ ਦੇ ਨਾਲ, ਦੁੱਖ ਦਰਦ ਦੇ ਨਾਲ, ਭੁੱਖ ਪਿਆਸ ਦੇ ਨਾਲ, ਕਤਲੋ ਗਾਰਤ ਦੇ ਨਾਲ ਭਰੀ ਹੋਈ ਹੈ, ਲੜਾਈ ਝਗੜੇ ਦੇ ਨਾਲ ਭਰੀ ਹੋਈ ਹੈ, ਪਰ ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਇਹਨਾਂ ਸਾਰੀਆਂ ਸ਼ੈਵਾਂ ਨੂੰ ਮਿਟਾ ਦੇਵੇਗਾ। ਸਾਥੀਓ, ਕਈ ਲੋਕ ਇਹ ਸਵਾਲ ਕਰਦੇ ਨੇ ਕਿ ਕੀ ਜਹੰਨਮ ਦੀ ਅੱਗ ਹਮੇਸ਼ਾ ਹਮੇਸ਼ਾ ਦੇ ਲਈ ਜਲਦੀ ਰਹੇਗੀ, ਜਿਵੇਂ ਕਿ ਇਹ ਲਿਖਿਆ ਹੋਇਆ ਕਿ ਅਬਦੁੱਲਾਬਾਦ ਕੀ ਇਸੇ ਤਰ੍ਹਾਂ ਹੈ। ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ, ਖੁਦਾਵੰਦ ਸਾਡਾ ਖੁਦਾ ਮੁਹੱਬਤ ਦਾ ਖੁਦਾ ਹੈ, ਉਹ ਨਾ ਜ਼ਾਲਮ ਹੈ ਤੇ ਨਾ ਹੀ ਉਹ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਕਿ ਗੁਨਾਹਗਾਰ ਹਮੇਸ਼ਾ ਹਮੇਸ਼ਾ ਦੇ ਲਈ ਜਲਦੇ ਰਹਿਣ। ਸੋ ਬੇਸ਼ੱਕ ਗੁਨਾਹ ਦੀ ਮਜ਼ਦੂਰੀ ਮੌਤ ਹੈ, ਪਰ ਅਸੀਂ ਵੇਖਦੇ ਹਾਂ ਕਿ ਜਿਵੇਂ ਹੀ ਬਦਕਾਰ ਸਰੀਰ ਗੁਨਾਹਗਾਰ ਜਲ ਜਾਣਗੇ ਤੇ ਉਹ ਬਸਮ ਹੋ ਜਾਣਗੇ, ਖਤਮ ਹੋ ਜਾਣਗੇ। ਸੋ ਇਸ ਲਈ ਯਾਦ ਰੱਖੋ, ਇਹ ਜਹੰਨਮ ਦੀ ਅੱਗ ਉਸ ਵੇਲੇ ਤੱਕ ਜਦ ਤੱਕ ਇਨਸਾਨ ਮੁਕੰਮਲ ਤੌਰ ਨਾਲ ਜਲ ਨਹੀਂ ਜਾਂਦਾ। ਜਦੋਂ ਇਨਸਾਨ ਮੁਕੰਮਲ ਤੌਰ ਨਾਲ ਜਲ ਜਾਏਗਾ, ਫਿਰ ਉਹ ਰਾਖ ਹੋ ਜਾਏਗਾ, ਸਾਹ ਹੋ ਜਾਏਗਾ। ਸਾਥੀ, ਉਹ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਹੰਨਮ ਦੀ ਅੱਗ ਕਦੋਂ ਸ਼ੁਰੂ ਹੋਏਗੀ ਤੇ ਕਿਹੜੀ ਉਹ ਜਗ੍ਹਾ ਹੋਏਗੀ ਜਿਹੜੀ ਕਿ ਜਹੰਨਮ ਕਹਿਲਾਏਗੀ, ਇਸ ਅੱਗ ਨੂੰ ਕੌਣ ਜਲਾਏਗਾ। ਸਾਥੀ, ਉਹ ਮਲਾਕੀ ਨਬੀ ਦੀ ਕਿਤਾਬ ਦੇ 4 ਬਾਬ ਦੀ 1 ਆਇਤ ਵਿੱਚ ਲਿਖਿਆ ਹੈ, ਕਿਉਂ ਜੋ ਉਹ ਦਿਨ ਆਉਂਦਾ ਹੈ ਜਿਹੜੇ ਭੱਠੀ ਦੀ ਅੱਗ ਦੇ ਵਾਂਗੂ ਰਾਖ ਹੋ ਜਾਣਗੇ, ਉਸ ਵੇਲੇ ਸਾਰੇ ਮਗਰੂਰ ਤੇ ਬਦਕਾਰ ਕੱਖ ਦੇ ਵਾਂਗੂ ਹੋਣਗੇ ਤੇ ਉਹ ਦਿਨ ਉਹਨਾਂ ਨੂੰ ਇਸ ਤਰ੍ਹਾਂ ਜਲਾਏਗਾ ਜਿਵੇਂ ਦਰਖਤ ਜੜ ਤੋਂ ਖਤਮ ਹੋ ਜਾਂਦਾ ਹੈ। ਖੁਦਾਵੰਦ ਖੁਦਾ ਫਰਮਾਉਂਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ, ਬਾਈਬਲ ਮੁਕੱਦਸ ਦੇ ਇਸ ਹਵਾਲੇ ਦੇ ਮੁਤਾਬਿਕ ਜਿਹੜੇ ਲੋਕ ਜਲਾਏ ਜਾਣਗੇ, ਜਲ ਜਾਣਗੇ, ਉਹ ਰਾਖ ਹੋ ਜਾਣਗੇ, ਸਾਹ ਹੋ ਜਾਣਗੇ। ਤੇ ਪਤਰਸ ਰਸੂਲ ਦਾ ਦੂਜਾ ਖੱਤ ਇਹਦੇ 3 ਬਾਬ ਦੀ 7 ਆਇਤ ਦੇ ਮੁਤਾਬਿਕ, ਯਾਦ ਰੱਖੋ ਕਿ ਜਹੰਨਮ ਇਹ ਜ਼ਮੀਨ ਬਣ ਜਾਏਗੀ ਜਿੱਥੇ ਅਸੀਂ ਰਹਿੰਦੇ ਪਏ ਹਾਂ, ਇਹੀ ਅੱਗ ਦੀ ਝੀਲ ਹੋਏਗੀ, ਇਹੀ ਜਗ੍ਹਾ ਜਹੰਨਮ ਹੋਏਗੀ, ਕਿਉਂਕਿ ਪਾਕ ਕਲਾਮ ਵਿੱਚ ਲਿਖਿਆ ਕਿ ਉਸ ਵੇਲੇ ਆਸਮਾਨ ਤੇ ਜ਼ਮੀਨ ਜਿਹੜੇ ਕਿ ਉਹਦੇ ਕਲਾਮ ਦੇ ਜ਼ਰੀਏ ਨਾਲ ਰੱਖੇ ਗਏ ਨੇ ਜਲਾਏ ਜਾਣਗੇ। ਸੋ ਸਾਥੀਓ, ਯਾਦ ਰੱਖੋ, ਇਹ ਜ਼ਮੀਨ ਜਲ ਜਾਏਗੀ। ਸੋ ਇਹ ਜ਼ਮੀਨ ਹੀ ਜਹੰਨਮ ਬਣੇਗੀ, ਅੱਗ ਦੀ ਝੀਲ ਬਣੇਗੀ, ਤੇ ਖੁਦਾਵੰਦ ਸਾਡਾ ਖੁਦਾ ਜਿਹੜਾ ਕਿ ਬਸਮ ਕਰਨ ਵਾਲੀ ਅੱਗ ਏ, ਉਹ ਇਸ ਜ਼ਮੀਨ ਨੂੰ ਜਲਾ ਦੇਵੇਗਾ ਤੇ ਜੋ ਕੁਝ ਜ਼ਮੀਨ ਤੇ ਹੈ ਵੇ ਸਭ ਕੁਝ ਮਕਾ ਦੇਵੇਗਾ, ਖਤਮ ਕਰ ਦੇਵੇਗਾ। ਮਲਾਕੀ ਨਬੀ ਦੀ ਕਿਤਾਬ ਦੇ 4 ਬਾਬ ਦੀ 3 ਆਇਤ ਵਿੱਚ ਲਿਖਿਆ ਹੋਇਆ ਹੈ ਕਿ ਸਰੀਰ ਬਰਬਾਦ ਹੋ ਜਾਣਗੇ, ਉਹ ਪੈਰਾਂ ਥੱਲੇ ਰਾਖ ਹੋ ਜਾਣਗੇ, ਖੁਦਾਵੰਦ ਖੁਦਾ ਫਰਮਾਉਂਦਾ ਹੈ। ਸੋ ਮੇਰੇ ਸਾਥੀਓ, ਬਦਕਾਰ ਰਾਖ ਹੋ ਜਾਣਗੇ, ਉਹ ਹਮੇਸ਼ਾ ਹਮੇਸ਼ਾ ਦੇ ਲਈ ਨਹੀਂ ਜਲਦੇ ਰਹਿਣਗੇ, ਕਿਉਂਕਿ ਖੁਦਾਵੰਦ ਸਾਡਾ ਖੁਦਾ ਮੁਹੱਬਤ ਕਰਨ ਵਾਲਾ ਹੈ, ਉਹ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਤੋਂ ਬਚਾਉਂਦਾ ਹੈ, ਉਹ ਸਰੀਰ ਦੀ ਹਲਾਕਤ ਤੋਂ ਵੀ ਖੁਸ਼ ਨਹੀਂ ਹੁੰਦਾ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ 16 ਆਇਤ ਵਿੱਚ ਲਿਖਿਆ ਹੈ ਕਿ ਖੁਦਾ ਨੇ ਦੁਨੀਆ ਦੇ ਨਾਲ ਇਸ ਤਰ੍ਹਾਂ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਕੋਈ ਵੀ ਉਹਦੇ ਤੇ ਇਮਾਨ ਲਿਆਏ ਹਲਾਕ ਨਾ ਹੋਏ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾਵੰਦ ਸਾਡਾ ਖੁਦਾ ਸਾਡੇ ਨਾਲ ਪਿਆਰ ਕਰਦਾ ਹੈ, ਉਹ ਗੁਨਾਹ ਤੋਂ ਤੇ ਨਫ਼ਰਤ ਕਰਦਾ ਹੈ, ਪਰ ਗੁਨਾਹਗਾਰ ਦੇ ਨਾਲ ਪਿਆਰ ਕਰਦਾ ਹੈ। ਯਹੂਦਾ ਦੇ ਖੱਤ ਦੇ 1 ਬਾਬ ਦੀ 7 ਆਇਤ ਵਿੱਚ ਸਦੂਮ ਤੇ ਅਮੂਰਾ ਦੀ ਮਿਸਾਲ ਦਿੱਤੀ ਗਈ ਹੈ ਤੇ ਅਸੀਂ ਇਸ ਗੱਲ ਤੋਂ ਵਾਕਿਫ ਹਾਂ ਕਿ ਸਦੂਮ ਤੇ ਅਮੂਰਾ ਵਿੱਚ ਰਾਸਤਬਾਜ਼ ਲੋਕ ਨਹੀਂ ਜਲਾਏ ਗਏ ਸਨ, ਉਹ ਨਹੀਂ ਜਲੇ ਸਨ, ਬਲਕਿ ਲੂਤ ਤੇ ਉਹਦੀ ਦੋ ਬੇਟੀਆਂ ਜ਼ਿੰਦਾ ਸਲਾਮਤ ਉੱਥੋਂ ਨਿਕਲੀਆਂ। ਬੇਸ਼ੱਕ ਲੂਤ ਦੀ ਬੀਵੀ ਵੀ ਨਿਕਲੀ ਸੀ, ਪਰ ਉਹ ਰਸਤੇ ਵਿੱਚ ਜਦੋਂ ਉਹਨੇ ਪਿੱਛੇ ਮੁੜ ਕੇ ਵੇਖਿਆ, ਉਹ ਨਮਕ ਦਾ ਸਤੂਨ ਬਣ ਗਈ। ਸੋ ਸਦੂਮ ਤੇ ਅਮੂਰਾ ਇੱਕ ਜ਼ਿੰਦਾ ਮਿਸਾਲ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਜਿਵੇਂ ਸਦੂਮ ਤੇ ਅਮੂਰਾ ਤੇ ਆਸਮਾਨ ਤੋਂ ਅੱਗ ਨਾਜ਼ਿਲ ਹੋਈ ਸੀ ਤੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ, ਉਸੇ ਤਰ੍ਹਾਂ ਖੁਦਾ ਦੁਨੀਆਂ ਦੇ ਆਖਰ ਵਿੱਚ ਸਦੂਮ ਤੇ ਅਮੂਰਾ ਦੇ ਵਾਂਗੂ ਇਸ ਦੁਨੀਆਂ ਨੂੰ ਤਬਾਹ ਕਰ ਦੇਵੇਗਾ, ਰਾਖ ਕਰ ਦੇਵੇਗਾ, ਜਲਾ ਦੇਵੇਗਾ। ਮਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ 5 ਬਾਬ ਦੀ 46ਵੀਂ ਆਇਤ ਵਿੱਚ ਲਿਖਿਆ ਹੈ ਕਿ ਬਦਕਾਰ ਹਮੇਸ਼ਾ ਦੀ ਸਜ਼ਾ ਪਾਣਗੇ, ਪਰ ਰਾਸਤਬਾਜ਼ ਹਮੇਸ਼ਾ ਦੀ ਜ਼ਿੰਦਗੀ। ਸੁਮਸੀ ਵਿੱਚ ਮੇਰੇ ਸਾਥੀਓ, ਜਹਨਮ ਦੀ ਅੱਗ ਅਬਦੀ ਸਜ਼ਾ ਜਾਂ ਅਬਦੀ ਅੱਗ ਨਹੀਂ ਹੈ, ਬਲਕਿ ਅਸੀਂ ਵੇਖਦੇ ਹਾਂ ਕਿ ਜਹਨਮ ਦੀ ਅੱਗ ਉਸ ਵੇਲੇ ਤੱਕ ਜਲਦੀ ਰਹੇਗੀ ਜਦ ਤੱਕ ਇਨਸਾਨ ਮੁਕੰਮਲ ਤੌਰ 'ਤੇ ਖਤਮ ਨਾ ਹੋ ਜਾਏ। ਉਹ ਇਨਸਾਨ ਜਿਹਨੇ ਤੌਬਾ ਨਹੀਂ ਕੀਤੀ, ਜਿਹਨੇ ਖੁਦਾ ਨੂੰ ਨਹੀਂ ਜਾਣਿਆ, ਜਿਹਨੇ ਆਪਣੀ ਮਰਜ਼ੀ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨਾ ਪਸੰਦ ਕੀਤਾ, ਜਿਹਨੇ ਇਹ ਗੱਲ ਕਹੀ ਕਿ ਇਹ ਜੱਗ ਮਿੱਠਾ ਅਤੇ ਅਗਲਾ ਕਿੰਨੇ ਡਿੱਠਾ। ਅਸੀਂ ਕਹਿੰਦੇ ਕਿ ਅੱਜ ਜਦੋਂ ਲੋਕਾਂ ਨੂੰ ਕਿਹਾ ਜਾਂਦਾ ਕਿ ਉਹ ਤੌਬਾ ਕਰਨ, ਮਸੀਹ ਦੇ ਵੱਲ ਆ ਜਾਣ, ਤਾਂ ਅਸੀਂ ਕਹਿੰਦੇ ਕਿ ਉਹ ਲੋਕ ਇਸ ਗੱਲ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ, ਬਲਕਿ ਉਹ ਆਪਣੀ ਆਰਾਮਾਂ 'ਤੇ ਚੱਲਦੇ ਰਹਿੰਦੇ ਨੇ। ਸੋ ਇਸ ਲਈ ਮਸੀਹ ਵਿੱਚ ਮੇਰੇ ਸਾਥੀਓ, ਸਰੀਰਾਂ ਦਾ ਜਿਹੜਾ ਅੰਜਾਮ ਹੈ ਉਹ ਖਾਤਮਾ ਹੈ, ਉਹ ਮੌਤ ਹੈ, ਅੱਗ ਦੇ ਨਾਲ ਉਹ ਖਤਮ ਕੀਤੇ ਜਾਣਗੇ, ਜਲਾਏ ਜਾਣਗੇ, ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਏਗਾ, ਉਹ ਰਾਖ ਹੋ ਜਾਣਗੇ, ਅਤੇ ਖੁਦਾ ਸ਼ੈਤਾਨ ਨੂੰ ਵੀ ਮੁਕੰਮਲ ਤੌਰ ਨਾਲ ਬਰਬਾਦ ਕਰ ਦੇਗਾ, ਖਤਮ ਕਰ ਦੇਗਾ। ਸਾਥੀਓ, ਇੱਥੇ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹਾਂਗਾ, ਉਹ ਇਹ ਵੇ ਕਿ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਪਾਕਲਾਂ ਵਿੱਚ ਫਿਰ ਇਹ ਕਿਉਂ ਲਿਖਿਆ ਹੈ ਕਿ ਉਹ ਕਦੀ ਅੱਗ ਨਹੀਂ ਬੁਝੇਗੀ। ਸਾਥੀਓ, ਮਰਕਸ ਦੀ ਅੰਜੀਲ ਦੇ 9ਵੇਂ ਬਾਬ ਦੀ 44ਵੀਂ ਆਇਤ ਵਿੱਚ ਲਿਖਿਆ ਹੋਇਆ ਕਿ ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰੇਗਾ ਅਤੇ ਅੱਗ ਨਹੀਂ ਬੁਝੇਗੀ। ਯਾਦ ਰੱਖੋ, ਨਾ ਬੁਝਣ ਵਾਲੀ ਅੱਗ ਉਹ ਹੈ ਜਿਹਨੂੰ ਕੋਈ ਇਨਸਾਨ ਨਹੀਂ ਬੁਝਾ ਸਕਦਾ। ਇਸ ਗੱਲ ਤੋਂ ਇਹ ਮੁਰਾਦ ਹੈ, ਜਦੋਂ ਅਸੀਂ ਪਾਕਲਾਂ ਵਿੱਚ ਇਹ ਪੜ੍ਹਦੇ ਹਾਂ ਕਿ ਉਹ ਅੱਗ ਨਹੀਂ ਬੁਝੇਗੀ, ਇਸ ਤੋਂ ਮੁਰਾਦ ਇਹ ਵੇ ਕਿ ਕੋਈ ਇਨਸਾਨ ਉਸ ਅੱਗ ਨੂੰ ਨਹੀਂ ਬੁਝਾ ਸਕਦਾ, ਬਲਕਿ ਸਿਰਫ ਤੇ ਸਿਰਫ ਖੁਦਾ ਬੁਝਾਉਣ ਦੀ ਕੁਦਰਤ ਰੱਖਦਾ ਹੈ। ਜਿਵੇਂ ਕਿ ਅਸੀਂ ਯਰਮ ਨਬੀ ਦੀ ਕਿਤਾਬ ਦੇ 17ਵੇਂ ਬਾਬ ਦੀ 27ਵੀਂ ਆਇਤ ਵਿੱਚ ਇਹ ਕਲਾਮ ਪਾਉਂਦੇ ਹਾਂ, ਖੁਦਾ ਨੇ ਕਿਹਾ ਕਿ ਅਗਰ ਤੁਸੀਂ ਮੇਰੀ ਨਹੀਂ ਸੁਣੋਗੇ, ਸਬਤ ਦਿਨ ਨੂੰ ਮੁਕੱਦਸ ਨਹੀਂ ਜਾਣੋਗੇ, ਤੇ ਉਸ ਦਿਨ ਬੋਝ ਉਠਾਓਗੇ, ਤੇ ਮੈਂ ਤੁਹਾਡੇ ਫਾਟਕਾਂ ਤੇ ਅੱਗ ਲਗਾ ਦੇਵਾਂਗਾ, ਤੇ ਉਹ ਸਭ ਕੁਝ ਬਸਮ ਕਰ ਦੇਗੀ ਤੇ ਹਰਗਿਜ਼ ਨਹੀਂ ਬੁਝੇਗੀ। ਸਮਸੀ ਵਿੱਚ ਮੇਰੇ ਸਾਥੀਓ, ਇਹ ਅਲਾਮਤੀ ਤੌਰ ਨਾਲ ਗੱਲ ਕਹੀ ਗਈ ਸੀ ਕਿ ਅੱਜ ਤੱਕ ਉਹ ਅੱਗ ਯਰੂਸ਼ਲਮ ਵਿੱਚ ਜਲਦੀ ਪਈ ਹੈ, ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸੋ ਯਾਦ ਰੱਖੋ ਕਿ ਖੁਦਾ ਅਬਲੀਸ ਨੂੰ, ਸਰੀਰਾਂ ਨੂੰ ਜਲਾ ਦੇਵੇਗਾ, ਖਤਮ ਕਰ ਦੇਵੇਗਾ, ਤੇ ਜਦੋਂ ਉਹ ਰਾਖ ਹੋ ਜਾਣਗੇ, ਉਸ ਵੇਲੇ ਖੁਦਾ ਸਭ ਕੁਝ ਨਵਾਂ ਬਣਾ ਦੇਗਾ, ਸਭ ਕੁਝ ਨਵਾਂ ਕਰ ਦੇਗਾ। ਸੋ ਸਾਨੂੰ ਤੇ ਖੁਦਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਉਹ ਸਾਡੇ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ, ਤੇ ਉਹ ਇਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਉਹਦੇ ਨਾਲ ਰਹੀਏ, ਉਹਦੀ ਕੁਰਬਤ ਵਿੱਚ ਰਹੀਏ, ਉਹਦੇ ਨਾਂ ਨੂੰ ਇੱਜ਼ਤ ਜਲਾਲ ਦੇਈਏ। ਸੋ ਆਓ ਸਾਥੀਓ, ਅਸੀਂ ਅੱਜ ਇਸ ਗੱਲ ਨੂੰ ਜਾਣੀਏ ਕਿ ਜਿਹੜੀ ਜਹੰਨਮ ਦੀ ਅੱਗ ਹੈ, ਉਹ ਖੁਦਾ ਨੇ ਸਰੀਰਾਂ ਵਾਸਤੇ, ਬਦਕਾਰਾਂ ਵਾਸਤੇ, ਜਿਹੜੇ ਤੌਬਾ ਨਹੀਂ ਕਰਦੇ, ਜਿਹੜੇ ਖੁਦਾ ਦੀ ਇਬਾਦਤ ਨਹੀਂ ਕਰਦੇ, ਖੁਦਾ ਦਾ ਸ਼ੁਕਰ ਅਦਾ ਨਹੀਂ ਕਰਦੇ, ਖੁਦਾ ਨੇ ਇਹ ਜਹੰਨਮ ਦੀ ਅੱਗ ਉਹਨਾਂ ਲਈ ਰੱਖੀ ਹੈ, ਅਬਲੀਸ ਦੇ ਲਈ ਰੱਖੀ ਹੈ। ਪਰ ਜਿਹੜੇ ਉਹਦੀ ਇਬਾਦਤ ਕਰਦੇ ਨੇ, ਉਹਦੀ ਪੈਰਵੀ ਕਰਦੇ ਨੇ, ਉਹਦੇ ਕਲਾਮ 'ਤੇ ਚੱਲਦੇ ਨੇ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਨੇ, ਜਿਹੜੇ ਉਸ ਤੋਂ ਦੁਆ ਕਰਦੇ ਨੇ, ਖੁਦਾ ਉਹਨਾਂ ਨੂੰ ਆਪਣੇ ਫਜ਼ਲ ਦੇ ਨਾਲ ਬਚਾ ਲਵੇਗਾ, ਖੁਦਾ ਉਹਨਾਂ ਨੂੰ ਆਪਣੀ ਬਾਦਸ਼ਾਹੀ ਵਿੱਚ ਲੈ ਜਾਵੇਗਾ, ਜਿੱਥੇ ਉਹ ਖੁਦਾ ਆਪਣੇ ਖੁਦਾ ਦੇ ਨਾਲ ਹਮੇਸ਼ਾ ਰਹਿਣਗੇ। ਆਓ ਅਸੀਂ ਵੀ ਖੁਦਾ ਦੀ ਇਸ ਮਸੀਹ ਨੂੰ ਕਹੀਏ ਕਿ ਆ ਯਸੂ, ਅਸੀਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦੇ ਹਾਂ, ਇਸ ਲਈ ਤੂੰ ਸਾਨੂੰ ਆਪਣੇ ਫਜ਼ਲ ਦੇ ਨਾਲ ਬਚਾ ਲੈ, ਕਿਉਂਕਿ ਤੂੰ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਸੋ ਖੁਦਾ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ, ਅਤੇ ਖੁਦਾ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ, ਤਾਂ ਕਿ ਅਸੀਂ ਖੁਦਾ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਉਹਦੀ ਪੂਰੀ ਪੈਰਵੀ ਕਰੀਏ, ਤਾਂ ਕਿ ਅਸੀਂ ਹਲਾਕਤ ਤੋਂ ਬਚ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵੱਲ ਬਣੀਏ। ਕਿਉਂਕਿ ਲਿਖਿਆ ਕਿ ਜਿਹੜਾ ਕੋਈ ਵੀ ਇਸ ਮੁਸੀਬਤ ਤੇ ਮਾਲ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵੇਗਾ। ਖੁਦਾ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ, ਤੇਰੀ ਤਾਰੀਫ ਕਰਦੇ ਹਾਂ ਤੇਰੇ ਕਲਾਮ ਦੇ ਲਈ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾ ਦਾ ਅੱਜ ਅਸਾਂ ਇਸ ਗੱਲ ਨੂੰ ਜਾਣੀ ਹੈ ਕਿ ਜਿਹੜੀ ਜਹੰਨਮ ਦੀ ਅੱਗ ਹੈ, ਉਹ ਸਰੀਰਾਂ ਵਾਸਤੇ ਵੇ, ਉਹ ਅਬਲੀਸ ਵਾਸਤੇ ਵੇ, ਪਰ ਜਿਹੜੇ ਲੋਕ ਅਬਲੀਸ ਦੇ ਨਾਲ, ਸਰੀਰਾਂ ਦੇ ਨਾਲ ਮਿਲ ਜਾਣਗੇ, ਉਹ ਇਸ ਅੱਗ ਤੋਂ ਨਹੀਂ ਬਚ ਸਕਣਗੇ। ਐ ਖੁਦਾ, ਤੂੰ ਗੁਨਾਹ ਨੂੰ, ਸ਼ੈਤਾਨ ਨੂੰ, ਸਰੀਰਾਂ ਨੂੰ ਆਸਮਾਨੀ ਅੱਗ ਦੇ ਨਾਲ ਮਿਟਾ ਦੇਵੇਂਗਾ, ਸਭ ਕੁਝ ਖਤਮ ਕਰਕੇ ਨਵਾਂ ਆਸਮਾਨ ਨੇ ਜ਼ਮੀਨ ਨੂੰ ਕਾਇਮ ਕਰੇਗਾ, ਤਾਂ ਕਿ ਤੇਰੇ ਲੋਕ, ਰਾਸਤਬਾਜ਼ ਲੋਕ, ਵਫ਼ਾਦਾਰ ਲੋਕ ਹਮੇਸ਼ਾ ਅਬਦੁੱਲਬਾ ਤੇਰੇ ਨਾਲ ਰਹਿ ਸਕਣ। ਐ ਖੁਦਾਵੰਦ, ਸਾਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ। ਸਾਡੀ ਜ਼ਿੰਦਗੀ ਵਿੱਚ, ਖਾਨਦਾਨਾਂ ਵਿੱਚ, ਜਿੱਥੇ ਵੀ ਨਾਰਾਜ਼ਗੀ, ਗੁਨਾਹ, ਨਪਾਕੀ, ਗਲਤੀ ਖਤਾ ਪਾਈ ਜਾਂਦੀ, ਉਹਨੂੰ ਦੂਰ ਫਰਮਾ। ਸਾਨੂੰ ਪਾਕ ਸਾਫ਼ ਕਰ, ਕਾਬਲ ਬਣਾ, ਤੇ ਆਪਣੇ ਕਲਾਮ ਤੇ ਅਮਲ ਕਰਨ ਦੀ ਤੌਫੀਕ ਬਖਸ਼। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੀ ਜ਼ਿੰਦਗੀ ਵਿੱਚ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਤੇਰੀ ਬਰਕਤ ਹੋਏ, ਇਹਨਾਂ ਦੀ ਜ਼ਿੰਦਗੀਆਂ ਚੋਂ, ਖਾਨਦਾਨਾਂ ਚੋਂ ਬਿਮਾਰੀਆਂ ਦੂਰ ਹੋ ਜਾਣ, ਤੇ ਤੇਰੀ ਨਜਾਤ ਹਮੇਸ਼ਾ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਤੇ ਖਾਨਦਾਨ ਵਿੱਚ ਸਕੂਨਤ ਕਰੇ। ਖੁਦਾਮ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।